ਵੱਡਾ ਡਾਕਟਰ ਦਿਸਦਾ ਕਿਉਂ ਨਹੀਂ? ਸਾਫ਼ ਹੈ, ਦੇਖੋ ਇਹ ਉਸਦੀਆਂ ਅੱਖਾਂ ਹਨ, ਇਹ ਮੂੰਹ ਹੈ, ਇਹ ਨੱਕ ਹੈ, ਸਾਰਾ ਚਿਹਰਾ ਉਸਦਾ ਆਪਦੇ ਸਾਹਮਣੇ ਹੈ, ਕੋਈ ਲੁਕੀ ਛਿਪੀ ਗੱਲ ਤਾਂ ਨਹੀਂ? ਸਿੰਘ, ਇਹ ਤਾਂ ਜੋ ਕੁਛ ਆਪਨੇ ਦਿਖਾਇਆ ਹੈ ਉਸ ਮੜੇ ਸਰੀਰ ਦੇ ਹੀ ਅੰਗ ਹਨ ਜਿਸ ਨੂੰ ਆਪ ਆਦਮੀ ਤੋਂ ਭਿੰਨ ਮੰਨ ਚੁੱਕੇ ਹੋ। ਵੱਡਾ ਡਾਕਟਰ, ਮੜਾ ਸਰੀਰ ਤਾਂ ਇੱਕ ਮੁਰਦਾ ਖੱਲੜ ਹੁੰਦਾ ਹੈ, ਇਹ ਜਿਉਂਦਾ ਜਾਗਦਾ ਆਦਮੀ ਮੈਂ ਆਪ ਨੂੰ ਦਿਸਦਾ ਹਾਂ। ਸਿੰਘ, ਉਹ ਤਾਂ ਪਹਿਲਾਂ ਆਪ ਇਸ ਨੂੰ ਖੱਲੜ ਦੇ ਅੰਦਰ ਵੜਿਆ ਦੱਸਦੇ ਸੀ, ਹੁਣ ਅੰਦਰੋਂ ਬਾਹਰ ਕੀਕੂ ਨਿਕਲ ਆਇਆ? ਵੱਡਾ ਡਾਕਟਰ, ਅੰਦਰ ਇਸ ਦੀ ਸ਼ਕਤੀ ਹੈ ਜਿਸ ਕਰਕੇ ਸੁਰਜੀਤ ਹੈ। ਸਿੰਘ, ਤਦ ਉਸ ਸ਼ਕਤੀ ਦਾ ਨਾਂ ਆਪਨੇ ਆਦਮੀ ਧਰਿਆ ਹੈ ਜਾਂ ਇਸ ਬਾਹਰਲੇ ਸੁਰਜੀਤ ਸਰੀਰ ਦਾ? ਵੱਡਾ ਡਾਕਟਰ, ਉਸ ਸ਼ਕਤੀ ਅਤੇ ਇਸ ਸੁਰਜੀਤ ਸਰੀਰ ਦਾ ਨਾਂ ਰਲ ਮਿਲ ਕੇ ਆਦਮੀ ਹੈ। ਸਿੰਘ, ਪਰ ਆਦਮੀ ਦਾ ਅਸਲਾ ਅਸੈਂਸ ਤਾਂ ਆਪ ਉਸੇ ਸ਼ਕਤੀ ਅੰਦਰ ਹੀ ਮੰਨਦੇ ਹੋ ਨਾ? ਵੱਡਾ ਡਾਕਟਰ, ਅਸਲਾ ਅਸੈਂਸ ਤਾਂ ਬੇਸ਼ੱਕ ਆਦਮੀ ਦੀ ਉਹ ਸ਼ਕਤੀ ਹੀ ਹੈ ਜਿਸ ਕਰਕੇ ਆਦਮੀ ਤੁਰ ਸਕਦਾ ਹੈ, ਬੋਲ ਸਕਦਾ ਹੈ, ਗੱਲ ਕਿ ਆਦਮੀ ਦੀ ਸਾਰੀ ਚੇਤਨਤਾ ਦੀ ਅੰਸ਼ ਉਸ ਸ਼ਕਤੀ ਕਰਕੇ ਹੀ ਹੈ। ਸਿੰਘ, ਅਸਲ ਇਉਂ ਜਾਣੋ ਕਿ ਚੇਤਨਤਾ ਦੀ ਅੰਸ਼ ਉਸ ਸ਼ਕਤੀ ਅੰਦਰ ਹੀ ਹੈ। ਇਸ ਸ਼ਕਤੀ ਬਿਹੂਣ ਆਦਮੀ ਐਵੇਂ ਮੁਰਦਾ ਹੀ ਹੈ, ਐਵੇਂ ਹੀ ਹੈ ਨਾ? ਵੱਡਾ ਡਾਕਟਰ, ਬੇਸ਼ੱਕ, ਤਾਂ ਹੀ ਤਾਂ ਉਸ ਸ਼ਕਤੀ ਦਾ ਨਾਂ ਚੇਤਨ ਸ਼ਕਤੀ ਆਖਿਆ ਕਰਦੇ ਹਨ। ਸਿੰਘ, ਆਪ ਵੀ ਤਾਂ ਚੇਤਨ ਸ਼ਕਤੀ ਹੀ ਮੰਨਦੇ ਹੋ? ਵੱਡਾ ਡਾਕਟਰ, ਮੈਂ ਕਿਹੜਾ ਮੁਕਰਦਾ ਹਾਂ? ਸਿੰਘ, ਉਹ ਚੇਤਨ ਸ਼ਕਤੀ ਆਪ ਨੂੰ ਦਿਸਦੀ ਵੀ ਹੈ? ਵੱਡਾ ਡਾਕਟਰ, ਦਿਸਦਾ ਤਾਂ ਕੁਛ ਨਹੀਂ, ਐਵੇਂ ਮਿੱਥਿਆ ਨਹੀਂ ਕਹਿਣਾ। ਸਿੰਘ, ਜਿਹੜੀ ਚੀਜ਼ ਦਿਸਦੀ ਨਾ ਹੋਵੇ ਉਸਦਾ ਨਾਂ ਆਪਨੇ ਮਿੱਥਿਆ ਅਰਥਾਤ ਕੁਝ ਨਹੀਂ ਧਰਿਆ ਹੋਇਆ ਹੈ, ਤਾਂ ਤੇ ਆਪ ਦਾ ਕਲਪਿਆ ਆਦਮੀ ਵੀ ਕੁਛ ਨਹੀਂ ਅਤੇ ਆਪ ਵੀ ਕੁਛ ਨਹੀਂ, ਐਵੇਂ ਆਪ ਦੀ ਕਲਪਨਾ ਹੀ ਹੈ। ਵੱਡਾ ਡਾਕਟਰ, ਬਸ ਜਿਸ ਦੇ ਵੱਲ ਆਪ ਦੀ ਜ਼ਮੀਰ ਪ੍ਰਨਾਉਨ ਫੇਰਦੇ ਹੋ ਅਤੇ ਮੈਂ ਦੀ ਜ਼ਮੀਰ ਫੇਰਦਾ ਹਾਂ, ਜੋ ਕੁਝ ਹੈ ਉਹੀ ਕੁਝ ਮੈਂ ਹਾਂ, ਉਹੀ ਮੇਰੀ ਚੇਤਨ ਸੱਤਿਆ ਹੈ, ਉਸ ਨੂੰ ਹੀ ਆਦਮੀ ਕਹਿਣਾ ਠੀਕ ਹੈ। ਸਿੰਘ, ਮਨ ਮਾਇੰਡ ਤਾਂ ਉਹ ਕਿਤੇ ਚੇਤਨ ਸੱਤਿਆ ਨਹੀਂ? ਵੱਡਾ ਡਾਕਟਰ, ਮਨ ਮਾਇੰਡ ਸੋਚ ਕੇ ਨਹੀਂ, ਮਨ ਨਹੀਂ ਹੋ ਸਕਦਾ, ਕਿਉਂਕਿ ਮਨ ਤਾਂ ਮੇਰਾ ਹੈ, ਅਰਥਾਤ ਉਹ ਚੀਜ਼ ਹੈ ਜਿਸ ਵੱਲ ਮੇਰੀ ਜ਼ਮੀਰ ਫਿਰਦੀ ਹੈ। ਮੈਂ ਦੀ ਜ਼ਮੀਰ ਤਾਂ ਨਹੀਂ ਨਾ ਇੱਧਰ ਉੱਧਰ ਫਿਰਦੀ, ਦੂਜੇ ਮਨ ਵਿੱਚ ਸੋਚਣ ਦੀ ਹੀ ਤਾਕਤ ਹੈ, ਹੋਰ ਚੇਤਨ ਸੱਤਿਆ ਨਹੀਂ। ਸਿੰਘ, ਤਦ ਕੀ ਸੋਚਣ ਨੂੰ ਆਪ ਕੋਈ ਸੱਤਿਆ ਨਹੀਂ ਮੰਨਦੇ? ਵੱਡਾ ਡਾਕਟਰ, ਸੱਤਿਆ ਤਾਂ ਹੈ ਪਰ ਚੇਤਨ ਸੱਤਿਆ ਨਹੀਂ। ਸਿੰਘ, ਚੇਤਨ ਸੱਤਿਆ ਕਿਹੜੀ ਹੁੰਦੀ ਹੈ? ਵੱਡਾ ਡਾਕਟਰ, ਜਿਸ ਕਰਕੇ ਸਾਰੇ ਸਰੀਰ ਅੰਦਰ ਜਾਨ ਲਾਈਫ ਕਾਇਮ ਹੈ, ਕਿਉਂਕਿ ਮਨ ਜੇ ਸੋਚਣੋਂ ਹਟ ਵੀ ਜਾਏ ਤਦ ਇਹ ਤਾਂ ਨਹੀਂ ਨਾ ਕਹਿ ਸਕਦੇ ਕਿ ਆਦਮੀ ਮੁਰਦਾ ਹੋ ਗਿਆ। ਸਿੰਘ, ਚਿੱਤ ਨੂੰ ਆਪ ਕਿਤੇ ਚੇਤਨ ਸੱਤਿਆ ਤਾਂ ਨਹੀਂ ਕਹਿੰਦੇ? ਵੱਡਾ ਡਾਕਟਰ, ਨਹੀਂ ਜੀ, ਚਿੱਤ ਬੁੱਧ ਸਮਝ ਆਦਿਕ ਸਭ ਮਨ ਜਿਹੇ ਸਮਝ ਲਵੋ, ਚੇਤਨ ਸੱਤਿਆ ਇਹਨਾਂ ਸਭਨਾਂ ਤੋਂ ਪਰੇ ਹੈ। ਸਿੰਘ, ਪ੍ਰਾਣਾ ਨੂੰ ਹੀ ਆਪ ਚੇਤਨ ਸੱਤਿਆ ਤਾਂ ਨਹੀਂ ਸਮਝੀ ਬੈਠੇ? ਕਿਉਂਕਿ ਜੇ ਇਹ ਖੜ ਜਾਣ ਤਦ ਤਾਂ ਸਰੀਰ ਵੀ ਖੜ ਜਾਂਦਾ ਹੈ। ਵੱਡਾ ਡਾਕਟਰ, ਹੈ ਤਾਂ ਠੀਕ ਪਰ ਪ੍ਰਾਣ ਤਾਂ ਆਪੋ ਬੋਲ ਨਹੀਂ ਸਕਦੇ, ਬੋਲਣ ਦੀ ਸ਼ਕਤੀ ਤੋਂ ਸੂਨ ਹਨ, ਇਸ ਕਰਕੇ ਇਹ ਵੀ ਉਹ ਚੇਤਨ ਸੱਤਿਆ ਨਹੀਂ ਹੋ ਸਕਦੇ। ਸਿੰਘ, ਫੇਰ ਵੀ ਉਹ ਚੇਤਨ ਸੱਤਾ ਆਪ ਦੇ ਨਿਕਟ ਕਿਹੜੀ ਹੋਈ? ਵੱਡਾ ਡਾਕਟਰ, ਬਸ ਇਹ ਬੋਲਦਾ ਪੁਰਸ਼ ਹੀ ਸਮਝੋ। ਸਿੰਘ, ਇਸ ਦਾ ਸਰੂਪ ਆਪ ਨੂੰ ਦਿਸਦਾ ਵੀ ਹੈ? ਵੱਡਾ ਡਾਕਟਰ, ਕੂੜ ਨਹੀਂ ਕਹਿਣਾ, ਦਿਸਦਾ ਤਾਂ ਕੁਝ ਨਹੀਂ, ਅਨੁਮਾਨ ਹੀ ਅਨੁਮਾਨ ਹੈ। ਸਿੰਘ, ਅਤੇ ਜੋ ਚੀਜ਼ ਦਿਸੇ ਕੁਛ ਨਾ, ਉਸਦਾ ਹੋਣਾ ਨਾ ਹੋਣਾ ਆਪ ਦੇ ਕਥਨ ਅਨੁਸਾਰ ਬਰਾਬਰ ਹੀ ਹੈ, ਕਿਉਂਕਿ ਹੈ ਆਪ ਉਸੇ ਚੀਜ਼ ਨੂੰ ਮੰਨਦੇ ਹੋ ਜਿਹੜੀ ਆਪ ਨੂੰ ਦਿਸੇ, ਤਾਂ ਤੇ ਆਪ ਦਾ ਆਦਮੀ ਹੈ ਹੂ ਕੁਛ ਨਹੀਂ, ਅਤੇ ਉਸਦੇ ਗੁਣ ਤਾਂ ਕੀ ਹੋਣੇ ਸੀ ਜਦ ਉਹ ਆਪ ਜਣੋ ਹੀ ਹੈ ਨਹੀਂ। ਵੱਡਾ ਡਾਕਟਰ, ਹੈ ਤਾਂ ਬੜੇ ਅਸਚਰਜ ਵਾਲੀ ਗੱਲ ਕਿ ਜਿਸ ਦੇ ਜ਼ੋਰ ਨਾਲ ਸਾਰੇ ਸਰੀਰ ਦਾ ਚਰਖਾ ਚੱਲਦਾ ਹੋਵੇ ਅਤੇ ਜਿਸ ਦੇ ਅਧੀਨ ਮਨ ਬੁੱਧ ਚਿੱਤ ਆਦਿਕ ਸਾਰੀਆਂ ਸ਼ਕਤੀਆਂ ਹੋਣ, ਉਸ ਦਾ ਅਸਲ ਮਾਲਕ ਸਰੂਪ ਦਿਸੇ ਨਾ, ਅਤੇ ਅਨੁਮਾਨ ਇਹ ਗੱਲ ਜ਼ਰੂਰ ਦੱਸਦਾ ਹੈ ਕਿ ਉਹ ਸਰੂਪ ਹੈ ਜ਼ਰੂਰ, ਕਿਉਂਕਿ ਉਹ ਹੋਵੇ ਨਾ ਤਾਂ ਮੈਂ ਬੋਲਾਂ ਹੀ ਕਿੱਥੋਂ। ਸਿੰਘ, ਤਦ ਐਵੇਂ ਹੀ ਆਦਮੀ ਦੇ ਗੁਣਾਂ ਉੱਤੇ ਜ਼ੋਰ ਦਿੰਦੇ ਫਿਰਦੇ ਹੋ? ਜਿਸ ਆਦਮੀ ਨੂੰ ਆਪਣੇ ਸਰੂਪ ਦਾ ਹੀ ਪਤਾ ਨਹੀਂ ਕਿ ਮੈਂ ਕੀ ਹਾਂ, ਅਤੇ ਐਵੇਂ ਹੀ ਫੋਕਾ ਅਨੁਮਾਨ ਮਾਤਰ ਹੀ ਹੋਵੇ, ਉਹ ਵੀ ਇੰਨੀਆਂ ਟੱਕਰਾਂ ਮਾਰੀਆਂ ਪਿੱਛੋਂ, ਫਿਰ ਉਸਦੇ ਇਤਰ ਗੁਣ ਕਿਸ ਲੇਖੇ ਹਨ? ਛੋਟਾ ਡਾਕਟਰ, ਸਗੋਂ ਅਵਗਣ ਹਨ, ਕਿਉਂਕਿ ਇਹਨਾਂ ਹੀ ਗੁਣਾਂ ਦੇ ਚੱਕਰ ਵਿੱਚ ਪੈ ਕੇ ਇਨਸਾਨ ਆਪਣੇ ਅਸਲ ਸਰੂਪ ਤੋਂ ਭੁੱਲਿਆ ਫਿਰਦਾ ਹੈ, ਅਤੇ ਇਹਨਾਂ ਦੇ ਭਰਮ ਜਾਲ ਕਰਕੇ ਇਨਸਾਨ ਨੂੰ ਆਪਣੇ ਸਰੂਪ ਦਾ ਅਨੁਮਾਨ ਮਾਤਰ ਵੀ ਨਹੀਂ ਹੋਣਾ ਪਾਉਂਦਾ। ਜੇ ਹੁੰਦਾ ਹੈ ਤਾਂ ਬੜਾ ਔਖਾ, ਜੈਸਾ ਕਿ ਹੁਣ ਆਪ ਵੱਡੇ ਡਾਕਟਰ ਨੂੰ ਸੋਹੇ ਨਾਲ ਇੰਨੀਆਂ ਟੱਕਰਾਂ ਮਾਰ ਕੇ ਮਸਾਂ ਮਸਾਂ ਆਪ ਨੂੰ ਇਤਨਾ ਹੀ ਮਨਾਇਆ ਹੈ, ਉਹ ਵੀ ਅਨੁਮਾਨ ਮਾਤਰ ਕਿ ਆਪ ਉਹ ਕੁਝ ਨਹੀਂ ਹੋ ਜੋ ਆਪਣੇ ਭਾਸ ਅੰਦਰ ਆਪ ਆਪਣੇ ਆਪ ਨੂੰ ਭਾਸ ਰਹੇ ਹੋ, ਬਸ ਜੋ ਕੁਛ ਆਪ ਦੀ ਦ੍ਰਿਸ਼ਟੀ ਅੰਦਰ ਆਮ ਤੌਰ ਤੇ ਭਾਸ ਰਿਹਾ ਹੈ, ਨਿਰਾ ਭਰਮ ਭੁਲਾਵਾ ਹੀ ਹੈ। ਜੋ ਆਪ ਨੂੰ ਗੁਣ ਭਾਸਦੇ ਹਨ, ਉਹ ਨਿਰੇ ਅਵਗੁਣ ਹੀ ਹਨ। ਵੱਡਾ ਡਾਕਟਰ, ਅਸਚਰਜ ਗਤੀ ਹੈ, ਬੜਾ ਹਨੇਰ ਹੈ, ਆਦਮੀ ਨੂੰ ਆਪਣਾ ਆਪ ਹੀ ਨਹੀਂ ਦਿਸਦਾ। ਕੀ ਆਪ ਨੂੰ, ਛੋਟੇ ਡਾਕਟਰ ਨੂੰ ਸੋਹੇ, ਆਪਣਾ ਸਰੂਪ ਦਿਸਣ ਲੱਗ ਪਿਆ ਹੈ? ਛੋਟਾ ਡਾਕਟਰ, ਨਹੀਂ, ਦਿਸਦਾ ਤਾਂ ਮੈਨੂੰ ਵੀ ਕੁਝ ਨਹੀਂ, ਮੈਨੂੰ ਵੀ ਮਸਾਂ ਹੁਣ ਤਾਈਂ ਅਨੁਮਾਨ ਮਾਤਰ ਹੀ ਉਸ ਸਰੂਪ ਦਾ ਹੋਇਆ ਹੈ, ਪਰ ਜਿਸ ਨੂੰ ਦੇਖਣਾ ਕਹਿੰਦੇ ਹਨ, ਦੇਖਣਾ ਅਰਥਾਤ ਸਾਂਗੋ ਪਾਂਗ ਦੇਖਣਾ, ਅਜਿਹਾ ਦੇਖਣਾ ਅਜੇ ਬਹੁਤ ਦੂਰ ਹੈ। ਵੱਡਾ ਡਾਕਟਰ, ਕੀ ਕਿਵੇਂ ਉਸਨੂੰ ਦੇਖ ਵੀ ਸਕੀਦਾ ਹੈ ਕਿ ਨਹੀਂ? ਛੋਟਾ ਡਾਕਟਰ, ਕਿਉਂ ਨਹੀਂ, ਉਹ ਜਿਹੇ ਗੁਣ ਸਾਡੇ ਅੰਦਰ ਹੋਵਣ ਤਾਂ ਅਸੀਂ ਉਸੇ ਨੂੰ ਦੇਖ ਸਕੀਏ। ਵੱਡਾ ਡਾਕਟਰ, ਅਜਿਹੇ ਗੁਣ ਕਿੱਥੋਂ ਪ੍ਰਾਪਤ ਹੋਣ? ਛੋਟਾ ਡਾਕਟਰ, ਉਹ ਗੁਣ ਇਹ ਸਿੰਘ ਹੋਰੀ ਦੱਸਦੇ ਹਨ ਕਿ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਹੋ ਸਕਦੇ ਹਨ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਜਿਹੇ ਗੁਣਾਂ ਦਾ ਹੀ ਪੁੰਜ ਅਥਵਾ ਖਜ਼ਾਨਾ ਹਨ। ਵੱਡਾ ਡਾਕਟਰ, ਤਾਂ ਸੱਚਮੁੱਚ ਉਹ ਗੁਣ ਹੀ ਅਸਲ ਗੁਣ ਹਨ, ਉਹਨਾਂ ਬਿਨਾਂ ਆਦਮੀ ਦੇ ਇਤਰ ਗੁਣ ਤਾਂ ਕਿਸੇ ਕੰਮ ਨਹੀਂ। ਸਿੰਘ, ਵੱਡੇ ਡਾਕਟਰ ਨੂੰ ਹੁਣ ਆਪ ਦੱਸੋ ਕਿ ਜਦ ਆਪ ਆਦਮੀ ਨੂੰ ਅਜਿਹੇ ਅਣਹੋਏ ਗੁਣਾਂ ਦੇ ਹੁੰਦਿਆਂ ਵੀ ਇੰਨੀ ਵਡਿਆਈ ਦਿੰਦੇ ਸੋ, ਤਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਨੀ ਕੁ ਵਡਿਆਈ ਇਹਨਾਂ ਅਸਲੀ ਗੁਣਾਂ ਦੇ ਕਾਰਨ ਹੋਣੀ ਚਾਹੀਦੀ ਹੈ? ਵੱਡਾ ਡਾਕਟਰ, ਬੇਸ਼ੱਕ, ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਜਿਹੇ ਗੁਣਾਂ ਦਾ ਹੀ ਪੁੰਜ ਹਨ, ਤਦ ਤਾਂ ਆਦਮੀ ਨਾਲੋਂ ਕਈ ਗੁਣਾਂ ਅਧਿਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਨਮਾਨ ਯੋਗ ਹਨ। ਸਿੰਘ, ਸੋ ਆਦਮੀ ਦਾ ਸਨਮਾਨ ਕਰਨਾ ਤਾਂ ਬੁੱਤ ਪ੍ਰਸਤੀ ਹੋ ਸਕਦਾ ਹੈ, ਕਿਉਂਕਿ ਇਸ ਵਿੱਚ ਕੋਈ ਗੁਣ ਨਹੀਂ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮਾਨ ਕਰਨ ਨੂੰ ਬੁੱਤ ਪ੍ਰਸਤੀ ਕਹਿਣਾ ਹੀ ਨਿਰਾ ਅਗਿਆਨ ਹੈ। ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਐਨ ਈਸ਼ਵਰ ਪ੍ਰਸਤੀ, ਗੋਡ ਵਰਸ਼ਿਪ ਹੈ। ਵੱਡਾ ਡਾਕਟਰ ਹੈਰਾਨ ਜਿਹਾ ਹੋ ਕੇ, ਈਸ਼ਵਰ ਪ੍ਰਸਤੀ, ਗੋਡ ਵਰਸ਼ਿਪ ਕਿਸ ਤਰ੍ਹਾਂ ਹੈ ਜੀ? ਇਹ ਗੱਲ ਤਾਂ ਮੰਨੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਮਾਨ ਬੁੱਤ ਪ੍ਰਸਤੀ ਨਹੀਂ। ਸਿੰਘ, ਇਸ ਭੇਤ ਨੂੰ ਛੋਟੇ ਡਾਕਟਰ ਹੋਰੀ ਅੱਛੀ ਤਰ੍ਹਾਂ ਜਾਣਦੇ ਹਨ। ਛੋਟਾ ਡਾਕਟਰ, ਬੇਸ਼ੱਕ, ਇਹ ਤਾਂ ਮੈਨੂੰ ਨਿਸ਼ਚਿਤ ਹੋ ਗਿਆ ਹੈ ਕਿ ਅਜਿਹੇ ਗੁਣਾਂ ਦਾ ਸਨਮਾਨ ਕਰਨਾ ਜਿਨ੍ਹਾਂ ਦਾ ਪੁੰਜ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਦੱਸਦੇ ਹੋ, ਐਨ ਈਸ਼ਵਰ ਪ੍ਰਸਤੀ ਹੈ। ਪਰ ਆਪ ਦਾ ਅਰਥਾਤ ਸਿੱਖਾਂ ਦਾ ਜੋ ਤਰੀਕਾ ਸਨਮਾਨ ਕਰਨ ਦਾ ਹੈ, ਉਸ ਤੋਂ ਕੁਛ ਬੁੱਤ ਪ੍ਰਸਤੀ ਟਪਕਦੀ ਹੈ, ਕਿਉਂਕਿ ਗੁਣਾਂ ਦਾ ਸਨਮਾਨ ਤਾਂ ਇਸ ਤੋਂ ਵੱਧ ਹੋਰ ਤਰੀਕੇ ਨਾਲ ਨਹੀਂ ਹੋ ਸਕਦਾ ਕਿ ਉਹਨਾਂ ਗੁਣਾਂ ਨੂੰ ਮੰਨਿਆ ਜਾਏ। ਵੱਡਾ ਡਾਕਟਰ, ਹਾਂ, ਮੇਰਾ ਵੀ ਇਹੋ ਖਿਆਲ ਹੈ ਕਿ ਗੁਣਾਂ ਦਾ ਮੰਨਣਾ ਹੀ ਗੁਣਾਂ ਦਾ ਸਨਮਾਨ ਹੈ। ਸਿੰਘ, ਇਸ ਵਿੱਚ ਤਾਂ ਰੰਚਕ ਵੀ ਸੰਦੇਹ ਨਹੀਂ ਕਿ ਮੰਨਣ ਦਾ ਨਾਂ ਹੀ ਸਨਮਾਨ ਕਰਨਾ ਹੈ, ਪਰ ਮੰਨਣ ਦਾ ਸਰੂਪ ਆਪ ਕੀ ਮੰਨਦੇ ਹੋ? ਵੱਡਾ ਡਾਕਟਰ, ਮੰਨਣਾ ਕਿਸੇ ਵਸਤੂ ਦਾ, ਉਸ ਵਸਤੂ ਉੱਤੇ ਭਰੋਸਾ, ਬਿਲੀਫ ਔਰ ਫੇਥ ਲਿਆਉਣਾ ਹੈ। ਸਿੰਘ, ਬਸ ਗੁਣਾਂ ਉੱਪਰ ਭਰੋਸਾ ਰੱਖਣਾ ਹੀ ਗੁਣਾਂ ਦਾ ਸਨਮਾਨ ਹੋਇਆ? ਵੱਡਾ ਡਾਕਟਰ, ਭਰੋਸੇ ਤੋਂ ਵੱਧ ਕੇ ਕੀ ਸਨਮਾਨ ਹੋ ਸਕਦਾ ਹੈ? ਸਿੰਘ, ਭਰੋਸੇ ਦੇ ਕੀ ਲੱਛਣ ਹਨ? ਕੀ ਭਰੋਸੇ ਨੂੰ ਗੁਣਾਂ ਉੱਤੇ ਲਿਆ ਕੇ ਮਨ ਹੀ ਮਨ ਅੰਦਰ ਰੱਖਿਆ ਜਾਣਾ ਚਾਹੀਦਾ ਹੈ? ਛੋਟਾ ਡਾਕਟਰ, ਨਹੀਂ, ਕੇਵਲ ਇਹੋ ਹੀ ਨਹੀਂ, ਗੁਣਾਂ ਉੱਪਰ ਭਰੋਸਾ ਲਿਆ ਕੇ ਫਿਰ ਉਹਨਾਂ ਅਨੁਸਾਰ ਅਮਲ ਕਰਨਾ ਵੀ ਚਾਹੀਦਾ ਹੈ। ਐਵੇਂ ਨਿਰਾ ਭਰੋਸਾ ਕਿਸ ਕੰਮ ਹੈ? ਸਿੰਘ, ਛੋਟੇ ਡਾਕਟਰ ਨੂੰ ਆਪ ਵੱਡੇ ਡਾਕਟਰ ਹੋਰਾਂ ਨੂੰ ਕੀ ਮੰਨਦੇ ਹੋ? ਛੋਟਾ ਡਾਕਟਰ, ਆਪਣਾ ਅਫਸਰ। ਸਿੰਘ, ਕੀ ਆਪ ਦਾ ਇਤਨਾ ਭਰੋਸਾ ਹੀ ਬਥੇਰਾ ਹੈ ਕਿ ਆਪ ਆਪਣੇ ਮਨ ਅੰਦਰ ਹੀ ਇਹਨਾਂ ਨੂੰ ਆਪਣਾ ਅਫਸਰ ਮੰਨ ਛੱਡੋ? ਛੋਟਾ ਡਾਕਟਰ, ਨਹੀਂ, ਇਹਨਾਂ ਨੂੰ ਆਪਣਾ ਅਫਸਰ ਮੰਨ ਕੇ, ਅਰਥਾਤ ਇਹਨਾਂ ਉੱਤੇ ਅਫਸਰ ਵਾਲਾ ਭਰੋਸਾ ਜਮਾ ਕੇ ਇਹਨਾਂ ਦੇ ਅਫਸਰੀ ਵਾਲੇ ਗੁਣਾਂ ਉੱਤੇ ਚੱਲਣਾ ਵੀ ਮੇਰਾ ਫਰਜ਼ ਹੈ। ਅਰਥਾਤ ਆਪਣੀ ਅਫਸਰੀ ਦੀ ਹੈਸੀਅਤ ਵਿੱਚ ਇਹਨਾਂ ਵੱਲੋਂ ਜੋ ਆਗਿਆ ਵੀ ਮੈਨੂੰ ਹੋਵੇ ਉਸ ਨੂੰ ਸਿਰ ਮੱਥੇ ਤੇ ਮੰਨ ਕੇ ਉਸ ਆਗਿਆ ਅਨੁਸਾਰ ਅਮਲ ਕਰਨਾ ਮੇਰਾ ਅਹਿਮ ਧਰਮ ਹੈ। ਸਗੋਂ ਐਸਾ ਕੀਤੇ ਬਿਨਾਂ ਮੇਰਾ ਇਹਨਾਂ ਦੇ ਉੱਪਰ ਅਫਸਰੀ ਵਾਲਾ ਭਰੋਸਾ ਰੱਖਣਾ ਨਾ ਰੱਖਣਾ ਬਰਾਬਰ ਹੈ। ਐਸਾ ਕੀਤੇ ਬਿਨਾਂ ਮੇਰੇ ਅੰਦਰ ਦਾ ਭਰੋਸਾ ਪ੍ਰਗਟ ਹੀ ਨਹੀਂ ਹੋ ਸਕਦਾ। ਭਰੋਸਾ ਲਿਆਉਣ ਦਾ ਸਬੂਤ ਹੀ ਇਹੋ ਹੈ ਕਿ ਇਹਨਾਂ ਦੀ ਆਗਿਆ ਅਨੁਸਾਰ ਅਮਲ ਕੀਤਾ ਜਾਵੇ। ਸਿੰਘ, ਪਰ ਕੀ ਇਹ ਜ਼ਰੂਰੀ ਹੈ ਕਿ ਹਰ ਵੇਲੇ ਇਹ ਆਪ ਨੂੰ ਆਗਿਆ ਕਰੀ ਹੀ ਰੱਖਣ ਅਤੇ ਹਰ ਵੇਲੇ ਆਪ ਉਕਤ ਆਗਿਆ ਅਨੁਸਾਰ ਅਮਲ ਕਰੀ ਹੀ ਜਾਓ? ਕਈ ਅਵਸਰ ਐਸੇ ਵੀ ਤਾਂ ਆਪ ਭਿੜਦੇ ਹੋਣਗੇ ਕਿ ਜਦੋਂ ਆਪ ਇਹਨਾਂ ਨੂੰ ਮਿਲਦੇ ਹੋਵੋਗੇ ਤਦ ਜਾਂਦੇ ਸਾਰ ਇਹਨਾਂ ਵੱਲੋਂ ਆਪ ਨੂੰ ਤਾਬੜ ਤੋੜ ਆਗਿਆ ਹੀ ਤਾਂ ਨਹੀਂ ਮਿਲ ਜਾਂਦੀ ਹੋਵੇਗੀ ਅਤੇ ਆਪ ਤਤਕਾਲ ਉਸ ਉੱਪਰ ਅਮਲ ਹੀ ਤਾਂ ਨਹੀਂ ਕਰਨ ਲੱਗ ਪੈਂਦੇ ਹੋਵੋਗੇ? ਤਾਂ ਅਜਿਹੇ ਅਫਸਰਾਂ ਅੰਦਰ ਆਪ ਇਹਨਾਂ ਨੂੰ ਆਪਣਾ ਆਫਿਸਰ ਕਰਕੇ ਮੰਨਣ ਵਾਲੇ ਭਰੋਸੇ ਨੂੰ ਕਿਵੇਂ ਪ੍ਰਗਟ ਕਰਦੇ ਹੋਵੋਗੇ? ਕੀ ਉਸ ਭਰੋਸੇ ਨੂੰ ਆਪਣੇ ਮਨ ਦੇ ਅੰਦਰ ਰੱਖ ਕੇ ਚੁੱਪ ਗੁੜੁੱਪ ਹੀ ਆਖੜੋਇਆ ਕਰਦੇ ਹੋਵੋਗੇ ਅਤੇ ਉਸ ਆਗਿਆ ਵਾਲੇ ਅਫਸਰ ਦੀ ਉਡੀਕ ਮੋਨੀ ਬਣ ਕੇ ਕਰਿਆ ਕਰਦੇ ਹੋਵੋਗੇ? ਛੋਟਾ ਡਾਕਟਰ ਹੱਸ ਕੇ, ਨਹੀਂ, ਮੈਂ ਆਪ ਦਾ ਅਸਲ ਮਤਲਬ ਸਮਝ ਗਿਆ। ਮੈਂ ਇਹਨਾਂ ਨੂੰ ਮਿਲਣ ਸਮੇਂ ਪ੍ਰਥਮ ਆਉਣ ਸਾਰ ਹੀ ਇਹਨਾਂ ਦਾ ਅਦਬ ਸਨਮਾਨ ਯਥਾ ਯੋਗ ਕਰਦਾ ਹਾਂ। ਸਿੰਘ, ਉਹ ਕਿਸ ਤਰ੍ਹਾਂ? ਮਨ ਹੀ ਮਨ ਅੰਦਰ ਅਥਵਾ ਪ੍ਰਗਟ ਇਸ਼ਾਰਿਆਂ ਦੁਆਰਾ? ਛੋਟਾ ਡਾਕਟਰ ਹੱਸ ਕੇ, ਮਨ ਹੀ ਮਨ ਅੰਦਰ ਨਹੀਂ ਬਲਕਿ ਮੈਂ ਆਪਣੇ ਹੱਥ ਦੀ ਹਰਕਤ ਦੁਆਰਾ ਆਪਣੀ ਟੋਪੀ ਨੂੰ ਸਿਰੋਂ ਉਤਾਰ ਕੇ ਇਹਨਾਂ ਦਾ ਅਦਬ ਸਨਮਾਨ ਕਰਦਾ ਹਾਂ ਅਤੇ ਮੂੰਹੋਂ ਵੀ ਅਦਬ ਸਨਮਾਨ ਦੇ ਪਦ ਉਚਾਰਨ ਕਰਦਾ ਹਾਂ, ਜੈਸੇ ਕਿ ਸਾਡਾ ਅੰਗਰੇਜ਼ਾਂ ਦਾ ਰਿਵਾਜ ਹੈ। ਸਿੰਘ, ਕੀ ਆਪ ਆਪਣੇ ਇਸ ਅਦਬ ਸਨਮਾਨ ਦੇ ਕਰਤੱਵ ਨੂੰ ਬੁੱਤ ਪ੍ਰਸਤੀ ਸਮਝਦੇ ਹੋ? ਛੋਟਾ ਡਾਕਟਰ, ਆਮ ਤੌਰ ਤੇ ਤਾਂ ਨਹੀਂ ਐਸਾ ਸਮਝਿਆ ਜਾਂਦਾ। ਸਿੰਘ, ਤਦ ਸਿੰਘਾਂ ਦੇ ਅਦਬ ਸਨਮਾਨ ਨੂੰ ਕਿਉਂ ਬੁੱਤ ਪ੍ਰਸਤੀ ਸਮਝਿਆ ਜਾਵੇ? ਫਰਕ ਤਾਂ ਕੇਵਲ ਅਦਬ ਸਨਮਾਨ ਦੇ ਤਰੀਕੇ ਦਾ ਹੀ ਹੈ ਨਾ, ਅਤੇ ਇਹ ਫਰਕ ਹੋਣਾ ਵੀ ਜ਼ਰੂਰ ਚਾਹੀਦਾ ਹੈ। ਆਪ ਲੋਕਾਂ ਦਾ ਆਪਣੇ ਦੇਸ਼ ਦੇ ਰਿਵਾਜ਼ ਅਨੁਸਾਰ ਵੱਖ ਵੱਖ ਗੁਣਾਂ ਵਾਲੇ ਪੁਰਸ਼ਾਂ ਨੂੰ ਅਦਬ ਸਨਮਾਨ ਕਰਨ ਦਾ ਢੰਗ ਵੀ ਵੱਖੋ ਵੱਖ ਹੈ। ਅਰਥਾਤ ਘੱਟ ਹੁੱਦੇ ਵਾਲੇ ਅਫਸਰ ਦਾ ਇਤਨਾ ਸਨਮਾਨ ਨਹੀਂ ਜਿਤਨਾ ਵੱਧ ਹੁੱਦੇ ਵਾਲੇ ਦਾ ਹੈ। ਸਿੰਘ, ਸੰਸਾਰ ਭਰ ਵਿੱਚੋਂ ਸਭ ਤੋਂ ਵਧੀਕ ਸਨਮਾਨ ਯੋਗ ਅਰਥਾਤ ਸਨਮਾਨ ਦਾ ਪਾਤਰ ਜੋ ਸਮਝਦੇ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਦੇ ਹਨ, ਕਿਉਂਕਿ ਅਜਿਹੇ ਗੁਣਾਂ ਵਾਲਾ ਗੁਣੀ ਸਰੂਪ ਹੋਰ ਕੋਈ ਹੈ ਨਹੀਂ, ਜੈਸਾ ਕਿ ਗੋਸ਼ਟ ਅੰਦਰ ਸਾਬਤ ਹੋ ਚੁੱਕਾ ਹੈ। ਫਿਰ ਅਜਿਹੇ ਸਰਬ ਸ਼੍ਰੋਮਣੀ ਅਤੇ ਪਰਮ ਪ੍ਰਤਿਸ਼ਠਾ ਯੋਗ ਸ੍ਰੇਸ਼ਟ ਸਰੂਪ ਦਾ ਸਨਮਾਨ ਵੀ ਸਰਬ ਪ੍ਰਕਾਰ ਦੇ ਸਨਮਾਨਾਂ ਨਾਲੋਂ ਅਤਿਅੰਤ ਸ੍ਰੇਸ਼ਟ ਅਤੇ ਵਿਲੱਖਣ ਹੋਣਾ ਲੋੜੀਂਦਾ ਹੈ। ਜਦਕਿ ਕੁੜਾਵੇ ਤ੍ਰੈ ਗੁਣਾ ਆਕਾਰਾਂ ਵਾਲੇ ਅਲਪੱਗ ਵਜੂਦਾਂ ਨੂੰ ਸੰਸਾਰ ਵਿਖੇ ਚੁੱਕ ਚੁੱਕ ਕੇ ਸਲਾਮਾਂ ਹੁੰਦੀਆਂ ਹਨ, ਤਦ ਸੱਚੇ ਗੁਣਾਂ ਦੇ ਸਰੂਪ ਦੇ ਸਨਮਾਨ ਹਿੱਤਾਂ ਬਿੰਦ ਬਿੰਦ ਅਤੇ ਚੁੱਕ ਚੁੱਕ ਕਰਕੇ ਤਨ ਮਨ ਧਨ ਵਾਰਨੇ ਬਲਿਹਾਰਨੇ ਕਰ ਦੇਣੇ ਯੋਗ ਹਨ। ਨਾ ਕੇਵਲ ਸਿੱਖਾਂ ਨੂੰ ਕਿੰਤੂ ਸਰਬ ਸੰਸਾਰੀਆਂ ਨੂੰ, ਸਗੋਂ ਹੋਰ ਸੰਸਾਰੀਆਂ ਨੂੰ ਸਨਮਾਨ ਦਾ ਪਾਤਰ ਬਣਾਉਣਾ, ਭਾਵੇਂ ਉਹ ਸੰਸਾਰਕ ਗੁਣਾਂ ਕਰਕੇ ਕਿਤਨੇ ਹੀ ਉੱਚੇ ਕਿਉਂ ਨਾ ਬਣੇ ਫਿਰਨ, ਪੂਰੀ ਅਤੇ ਪੱਕੀ ਬੁੱਤ ਪ੍ਰਸਤੀ ਕਰਨਾ ਹੈ। ਕਿਉਂਕਿ ਚਾਹੇ ਕਿਤਨਾ ਹੀ ਵੱਡੇ ਤੋਂ ਵੱਡਾ ਸੰਸਾਰੀ ਹੋਵੇ, ਓੜਕ ਫੋਕੇ ਗੁਣਾਂ ਅਰਥਾਤ ਅਵਗੁਣਾਂ ਦਾ ਹੀ ਥੈਲਾ ਹੈ। ਸੰਸਾਰ ਦੀ ਬੜੀ ਅਸਚਰਜ ਗਤੀ ਹੈ ਕਿ ਗੁਣ ਬਿਹੂਣ ਫੋਕਟ ਹੱਡ ਚਮ ਮਾਸ ਦੇ ਪੰਜ ਭੂਤਕ ਪੁਤਲਿਆਂ ਅੱਗੇ ਸਿਰੋਂ ਟੋਪੀਆਂ ਉਤਾਰਨ ਵਾਲੇ ਅਤੇ ਲੰਮੀਆਂ ਲੰਮੀਆਂ ਝੁਕਵੀਆਂ ਸਲਾਮਾਂ ਕਰਨ ਵਾਲੇ ਵਤੀਰੇ ਨੂੰ ਤਾਂ ਕੋਈ ਬੁੱਤ ਪ੍ਰਸਤੀ ਨਹੀਂ ਕਹਿੰਦਾ, ਹਾਲਾਂਕਿ ਇਹ ਐਨ ਬੁੱਤ ਪ੍ਰਸਤੀ ਮੁਜੱਸਮ ਬੁੱਤ ਪ੍ਰਸਤੀ ਹੈ ਅਤੇ ਸੱਚਮੁੱਚ ਸਨਮਾਨ ਯੋਗ ਸੱਚੇ ਗੁਣਾਂ ਦੇ ਪੁੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤਨ ਮਨ ਵਾਰਨ ਵਾਲੇ ਸਿੱਖਾਂ ਦੇ ਸੱਚੇ ਸਨਮਾਨਕ ਤਰੀਕੇ ਨੂੰ ਸਭ ਕੋਈ ਮੂੰਹ ਪਾੜ ਕੇ ਬੁੱਤ ਪ੍ਰਸਤੀ ਕਹਿ ਦਿੰਦਾ ਹੈ।